ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੋ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تانوں پسند آیا ہوئے گا۔ ہن ویلا ہے کہ بائبل کہانی تواڈی خدمت چ پیش کیتی جائے۔ سو بچوں، اج میں تانوں بائبل مقدس چوں یسوع مسیح دی ایک تمثیل دے بارے دساں گی، جندے چ یسوع مسیح نے ایک عقل مند تے ایک بے وقوف دا ذکر کیتا ہے۔ پیارے بچوں، اگر اسی بائبل مقدس چوں متی رسول دی انجیل ایندے 7ویں باب دی 24ویں آیت توں لے کے 27ویں آیت تک پڑھیے، تے ایتھے اے لکھیا ہے کہ پس جڑا کوئی میریاں گلاں سندا ہے تے انہاں تے عمل کرتا ہے، وہ اس عقل مند آدمی دی مانند ٹھہرے گا جنہیں چٹان تے اپنا گھر بنایا، تے مینہ برسیا تے پانی چڑھیا تے آندھیاں چلیاں، اس گھر نوں ٹکراں وی لگیاں لیکن وہ نہ ڈگا کیونکہ ان دی بنیاد چٹان تے رکھی گئی سی۔ پیار بچوں، اسی ویکھنے ہاں کہ خداوند یسوع مسیح ایتھے سانوں ਇਹ ਯਾਦ ਦਿਲਾਣਾ ਚਾਹੁੰਦੇ ਨੇ ਕਿ ਸਿਰਫ ਸੁਣਨਾ ਹੀ ਕਾਫੀ ਨਹੀਂ ਬਲਕਿ ਉਹਨਾਂ ਗੱਲਾਂ ਨੂੰ ਜਿਹੜੀਆਂ ਮੈਂ ਬਿਆਨ ਕਰਨਾ ਵਾਂ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰਨਾ ਤੇ ਫਿਰ ਜਿੰਨੀ ਸਮਝ ਆਉਂਦੀ ਹੈ ਉਹਦੀ ਰੋਸ਼ਨੀ 'ਚ ਅਮਲ ਪੈਰਾ ਹੋਣਾ, ਕਿਉਂਕਿ ਖੁਦਾਵੰਦ ਦੇ ਅਹਿਕਾਮ ਨੂੰ ਸੁਣ ਕੇ ਉਹਨਾਂ 'ਤੇ ਅਮਲ ਨਾ ਕਰਨਾ ਇਹ ਖਤਰੇ ਤੋਂ ਖਾਲੀ ਨਹੀਂ। ਸੁਣਨ ਦੇ ਬਾਅਦ ਸਾਡੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸੁਣੇ ਹੋਏ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਏ, ਕਿਉਂਕਿ ਖੁਦਾਵੰਦ ਦੇ ਬੱਚੇ ਅਤੇ ਬੱਚੀਆਂ ਉਹੀ ਨੇ ਜਿਹੜੇ ਕਿ ਉਹਦੇ ਰੂਹ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਨੇ। ਪਿਆਰੇ ਬੱਚੋ, ਯਾਦ ਰੱਖੋ ਕਿ ਅਮਲ ਕਰਨ ਵਾਲਾ ਸ਼ਖਸ ਉਸ ਸ਼ਖਸ ਦੀ ਮਾਨੀ ਦੇ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ, ਜੋ ਯਿਸੂ ਮਸੀਹ ਏ। ਇਨਫਰਾਦੀ ਤੌਰ 'ਤੇ ਮਜਮੂਈ ਤੌਰ 'ਤੇ ਉਹੀ ਕਲੀਸੀਆ ਅਤੇ ਉਹੀ ਸ਼ਖਸ ਅਕਲਮੰਦ ਠਹਿਰਦਾ ਏ ਜਿਹਦੀ ਬੁਨਿਆਦ ਮਸੀਹ ਯਿਸੂ 'ਤੇ ਵੇ, ਜਿਹੜਾ ਕਿ ਜ਼ਮਾਨਿਆਂ ਦੀ ਚਟਾਨ ਏ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਲੂਕਾ ਰਸੂਲ ਦੀ ਅੰਜੀਲ ਦੀ 48ਵੀਂ ਆਇਤ ਨੂੰ ਪੜ੍ਹੀਏ ਤੇ ਇਹਦੇ ਮੁਤਾਬਿਕ ਅਸੀਂ ਵੇਖਨੇ ਹਾਂ ਕਿ ਜਿਹੜਾ ਘਰ ਬਣਾਉਣ ਵਾਲਾ ਹੁੰਦਾ ਹੈ ਉਹਨੂੰ ਨੀਂਵ ਖੋਦਣੀ ਹੁੰਦੀ ਹੈ ਤਾਂ ਕਿ ਉਹ ਬੁਨਿਆਦ ਮਜ਼ਬੂਤ ਰੱਖ ਸਕੇ, ਅਤੇ ਮਜ਼ਬੂਤ ਬੁਨਿਆਦ ਦੇ ਲਈ ਜ਼ਿਆਦਾ ਵਕਤ ਅਤੇ ਮਿਹਨਤ ਦਰਕਾਰ ਹੁੰਦੀ ਹੈ। ਮਜ਼ਬੂਤ ਬੁਨਿਆਦ ਦੇ ਬਗੈਰ ਮਜ਼ਬੂਤ ਘਰ ਦੀ ਤਵੱਕਾ ਕਰਨਾ ਬਿਲਕੁਲ ਫਜ਼ੂਲ ਹੈ। ਅਗਰ ਸਾਡੀ ਬੁਨਿਆਦ ਯਿਸੂ ਮਸੀਹ 'ਤੇ ਹੋਏਗੀ ਤੇ ਫਿਰ ਅਸੀਂ ਦੁਨੀਆਂ ਦੀਆਂ ਆਜ਼ਮਾਇਸ਼ਾਂ ਤੇ ਮੁਸੀਬਤਾਂ ਤੇ ਗਾਲਿਬ ਆ ਸਕਾਂਗੇ ਤੇ ਝੂਠੀ ਤਾਲੀਮ ਦਾ ਵੀ ਸਾਡੇ ਤੇ ਕੋਈ ਅਸਰ ਨਹੀਂ ਹੋਏਗਾ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਖੁਦਾਵੰਦ ਦੀਆਂ ਗੱਲਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨੀ 'ਤੇ ਜਿਹਨੇ ਕਿ ਰੇਤ 'ਤੇ ਆਪਣਾ ਘਰ ਬਣਾਇਆ, ਯਾਨੀ ਜਿੰਨਾ ਉਹ ਜਾਣਦਾ ਸੀ, ਜਿੰਨਾ ਉਹਨੇ ਸੁਣਿਆ ਸੀ, ਉਹਨੇ ਉਹਦੇ 'ਤੇ ਅਮਲ ਨਾ ਕੀਤਾ। ਅਤੇ ਯਾਦ ਰੱਖੋ ਕਿ ਜਿਹੜਾ ਕੋਈ ਵੀ ਖੁਦਾਵੰਦ ਦੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨਿਦ ਠਹਿਰੇਗਾ ਜਿਹਨੇ ਕਿ ਆਪਣਾ ਘਰ ਰੇਤ 'ਤੇ ਬਣਾਇਆ ਅਤੇ ਮੀਂਹ ਬਰਸਿਆ ਅਤੇ ਪਾਣੀ ਚੜ੍ਹਿਆ ਅਤੇ ਆਂਧੀਆਂ ਚੱਲੀਆਂ ਅਤੇ ਉਸ ਘਰ ਨੂੰ ਸਦਮਾ ਪਹੁੰਚਿਆ ਅਤੇ ਉਹ ਡਿੱਗ ਗਿਆ ਅਤੇ ਫਿਰ ਬਿਲਕੁਲ ਬਰਬਾਦ ਹੋ ਗਿਆ। ਪਿਆਰੇ ਬੱਚੋ, ਇਹ ਸ਼ਖਸ ਉਹਨਾਂ ਲੋਕਾਂ ਨੂੰ ਜ਼ਾਹਿਰ ਕਰਦਾ ਹੈ ਜਿਹੜੇ ਕਿ ਖੁਸ਼ਖਬਰੀ ਦੇ ਕਲਾਮ 'ਤੇ ਅਮਲ ਨਹੀਂ ਕਰਦੇ ਬਲਕਿ ਆਪਣੇ ਨੇਕ ਕੰਮਾਂ ਅਤੇ ਆਪਣੇ ਨਜ਼ਰੀਆਤ 'ਤੇ ਭਰੋਸਾ ਕਰਦੇ ਨੇ। ਐਸੇ ਲੋਕਾਂ ਦੇ ਲਈ ਨਿਜਾਤ ਪਾਉਣ ਜਾਂ ਨਾ ਪਾਉਣ ਦੇ ਲਈ ਹਿਕਮਤ ਅਤੇ ਹਮਾਕਤ ਦੋਨਾਂ ਦਾ ਬਹੁਤ ਅਮਲ ਦਖਲ ਹੈ। ਸੋ ਇਸ ਲਈ ਮਹਿਜ਼ ਖੁਦਾ ਦੇ ਕਲਾਮ ਨੂੰ ਸੁਣਨਾ ਹੀ ਕਾਫੀ ਨਹੀਂ ਬਲਕਿ ਉਹਦੇ 'ਤੇ ਅਮਲ ਵੀ ਕਰਨਾ ਹੈ। ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਮਤਿਹਾਨ 'ਚ ਪੂਰੇ ਉਤਰੀਏ ਅਤੇ ਇਸ ਦੁਨੀਆਂ ਦੀਆਂ ਆਜ਼ਮਾਇਸ਼ਾਂ ਅਤੇ ਮੁਸੀਬਤਾਂ ਦਾ ਮੁਕਾਬਲਾ ਕਰੀਏ ਤਾਂ ਫਿਰ ਸਾਨੂੰ ਹਿਕਮਤ ਦਾ ਚੁਣਾਅ ਕਰਨਾ ਹੋਏਗਾ। ਸਾਨੂੰ ਖੁਦਾਵੰਦ ਦੇ ਪਾਕ ਨਿਵਿਸ਼ਤਿਆਂ ਤੋਂ ਵਾਕਿਫ ਹੋਣਾ ਹੋਏਗਾ ਤਾਂ ਕਿ ਉਹ ਮਸੀਹ 'ਤੇ ਈਮਾਨ ਲਿਆਉਣ ਨਾਲ ਨਿਜਾਤ ਹਾਸਿਲ ਕਰਨ ਅਤੇ ਖੁਦਾਵੰਦ ਉਹਨਾਂ ਨੂੰ ਦਿਨਾਈ ਵੀ ਬਖਸ਼ ਸਕੇ। ਅਤੇ ਇਹ ਦਿਨਾਈ ਸਿਰਫ ਸਾਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਸੁਣਨ ਅਤੇ ਉਹਦੇ 'ਤੇ ਅਮਲ ਕਰਨ ਨਾਲ ਹੀ ਹਾਸਿਲ ਹੁੰਦੀ ਹੈ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਲਈ ਇੱਕ ਅੱਛੀ ਬੁਨਿਆਦ ਕਾਇਮ ਕਰੀਏ ਤਾਂ ਕਿ ਹਕੀਕੀ ਜ਼ਿੰਦਗੀ 'ਤੇ ਕਬਜ਼ਾ ਕਰ ਸਕੀਏ। ਕਲਾਮੇ ਮੁਕੱਦਸ ਨੂੰ ਮੁਸਲਸਲ ਸੁਣਦੇ ਰਹਿਣਾ ਅਤੇ ਉਹਨੂੰ ਮੰਨਣਾ ਅੱਛੀ ਬੁਨਿਆਦ ਮੁਹੱਈਆ ਕਰਦਾ ਹੈ। ਇਸ ਤਰ੍ਹਾਂ ਇਨਸਾਨ ਦਾ ਇੱਕ ਅੱਛਾ ਅਤੇ ਮਜ਼ਬੂਤ ਚਾਲ ਚਲਨ ਬਣਦਾ ਹੈ ਜਿਹਦੇ 'ਤੇ ਦੁਨੀਆਂ ਦੇ ਤੂਫਾਨ ਅਸਰਅੰਦਾਜ਼ ਨਹੀਂ ਹੁੰਦੇ। ਪਿਆਰੇ ਬੱਚੋ, ਯਾਦ ਰੱਖੋ ਕਿ ਮਸੀਹ ਯਸੂ ਅਬਦੀ ਚਟਾਨ ਏ। ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਨਹੀਂ ਆਉਂਦੇ, ਬਾਕੀ ਤਮਾਮ ਬੁਨਿਆਦਾਂ ਬੇਬੁਨਿਆਦ ਨੇ, ਯਾਨੀ ਕਿ ਰੇਤ 'ਤੇ ਰੱਖੀਆਂ ਹੋਈਆਂ ਸਾਬਿਤ ਹੋਣਗੀਆਂ। ਇਨਸਾਨੀ ਚਾਲ ਚਲਨ ਜਾਂ ਸੀਰਤ ਵੀ ਇਮਾਰਤ ਦੀ ਤਰ੍ਹਾਂ ਆਹਿਸਤਾ ਆਹਿਸਤਾ ਤਾਮੀਰ ਹੁੰਦੀ ਏ। ਸੋ ਇਸ ਲਈ ਸਾਨੂੰ ਆਪਣਾ ਚਾਲ ਚਲਨ ਵੀ ਹਰ ਰੋਜ਼ ਤਾਮੀਰ ਕਰਨਾ ਚਾਹੀਦਾ ਏ। ਜਿਸ ਤਰ੍ਹਾਂ ਇਮਾਰਤ ਨੂੰ ਆਂਧੀ, ਬਾਰਿਸ਼ ਅਤੇ ਤੂਫਾਨ ਦਾ ਸਾਹਮਣਾ ਕਰਨਾ ਹੁੰਦਾ ਹੈ, ਇਸੇ ਤਰ੍ਹਾਂ ਸਾਡੇ ਚਾਲ ਚੱਲਣ ਦਾ ਵੀ ਇਮਤਿਹਾਨ ਹੋਏਗਾ। ਅਗਰ ਸਾਡੀ ਸੀਰਤ ਆਜ਼ਮਾਇਸ਼ਾਂ ਦੇ ਮੁਕਾਬਲੇ 'ਚ ਕਾਇਮ ਨਾ ਰਹਿ ਸਕੇ ਤਾਂ ਸਾਡੀ ਬੁਨਿਆਦ ਰੇਤ 'ਤੇ ਰੱਖੀ ਹੋਈ ਏ, ਜਿਹੜੀ ਕਿ ਬਿਲਾਖਿਰ ਖਤਰਨਾਕ ਸਾਬਿਤ ਹੋਏਗੀ। ਅਤੇ ਐਸੀ ਬੁਨਿਆਦ ਕਿਸੇ ਵੀ ਵਕਤ ਧੋਖਾ ਦੇ ਜਾਏਗੀ। ਸੋ ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਯਿਸੂ ਮਸੀਹ ਤੇ ਈਮਾਨ ਰੱਖੀਏ, ਕਿਉਂਕਿ ਉਹੀ ਸਾਡੀ ਅਬਦੀ ਚਟਾਨ ਹੈ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ, ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਸਵਾਰੀ। ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ, ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਸੇ ਸਾਰੀ, ਬਤੇਰੇ ਮੰਨ ਖੌਫ ਉਸਦਾ ਤੇ ਆਸ ਰੱਖਣ ਰੱਬ ਉਸੇ ਸਾਰੀ। ਕੁੰਬਾਰੇ ਕੋਸੇ ਦਾ ਹਾਲ ਜਾਣੋ, ਯਹਵਾਯੋ ਤੇ ਭਰੋਸਾ ਜਿਸਦਾ, ਮੁਬਾਰਕੋ ਸੇ ਦਾ ਹਾਲ ਜਾਣੋ, ਯਹਵਾਯੋ ਤੇ ਭਰੋਸਾ ਜਿਸਦਾ, ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਪਜ਼ਾਰੀ, ਤਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ।
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 0092 310 1707۔ 6792। نمبر ایک بار پھر نوٹ کر لیں 00923101767962। ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
خداوند یس مسیح دے نام وچ سارے ساتھیاں نوں سلام۔ ساتھیو، ہن ویلا کہ اسی خدا دے کلام نوں سنیے، اج اسی خدا دے کلام چوں اس گل نوں سکھانگے کہ ہزار سالہ زمانے وچ کی کچھ ہوئے گا۔ خدا دا کلام سانوں ہزار سالہ زمانے دے بارے کی تعلیم دیندا ہے۔ ساتھیو، اج دا کلام اگر اے بائبل مقدس چوں اے تے میرے لئی اے، اگر اے بائبل مقدس چوں نہیں اے تے پھر اے میرے لئی نہیں اے۔ جویں کہ اسی یوحنا دی انجیل دے پنج باب دی 28ویں آیت وچ اے گل پڑھنے آ، یس مسیح نے فرمایا کہ اس گل توں حیران نہ ہوو کیوں جو او ویلا آندا ہے کہ جنہیں قبراں وچ نے او دی آواز سن کے نکلن گے، جنہاں نے نیکی کیتی ہے زندگی دی قیامت دے لئی تے جنہاں نے بدی کیتی ہے سزا دی قیامت دے لئی۔ سو ساتھیو، بائبل مقدس دے اس حوالے وچ اسی اے گل پانے آ کہ مردے زندہ ہون گے۔ جنہاں نے نیکی کیتی ہے او زندگی دی قیامت دے لئی، پر جنہاں نے بدی کیتی ہے او سزا دی قیامت دے لئی۔ ساتھیو، بائبل مقدس دے اس حوالے وچ کنی قیامتاں دا ذکر کیتا گیا۔ یاد رکھو، قیامت دا مطلب ہے جی اٹھنا۔ زندگی دی قیامت یعنی کہ زندگی دے لئی جی اٹھنا، تے دوجا ہے سزا دی قیامت یعنی کہ سزا دے لئی جی اٹھنا۔ تے خدا دا کلام سانوں ایک گل دسدا ہے کہ یسوع مسیح دی پہلی آمد گناہگاراں دے لئی ہوئی تے دوجی آمد ہون راستبازاں دے لئی ہوئے گی۔ تے یاد رکھو کہ یسوع مسیح دی دوجی آمد تے صرف راستباز مردے زندہ کیتے جان گے۔ اگر اسی پلوس رسول دا پہلا خط تھسلیکیوں دے نام دے چوتھے باب دی 16ویں آیت پڑھیے، تے اس جگہ تے لکھیا ہویا ہے کیونکہ خداوند خود آسمان تو للکار تے مقرب فرشتے دی آواز تے خدا دے نرسنگے دے نال اتر آئے گا، تے پہلوں تے او جڑے مسیح وچ موئے نے جی اٹھن گے، پھر اسی جڑے کہ زندہ باقی ہوواں گے انہاں دے نال بدلاں تے اٹھائے جاواں گے، تے ہوا وچ خداوند دا استقبال کریے، تے اس طرح ہمیشہ خدا دے نال رواں گے۔ سو میرے ساتھیو، زندگی دی قیامت یعنی کہ پہلی قیامت یسوع مسیح دی دوجی آمد دے ویلے ہوئے گی۔ یسوع مسیح دی دوجی آمد دے ویلے صرف تے صرف راستباز مردے زندہ کیتے جان گے، جبکہ بدکار گناہگار جنہاں نے توبہ نہیں کیتی ہوئے گی او قبراں وچ ہی پے رہن گے، او زندہ نہیں کیتے جان گے۔ تے مکاشفہ دی کتاب دے 20 باب دی 6ویں آیت وچ لکھا ہے، مبارک تے مقدس او نے جڑے پہلی قیامت وچ شریک ہون گے۔ سو یاد رکھو، مبارک تے مقدسوں نے جڑے پہلی قیامت وچ شریک ہون گے، یعنی کہ جڑے یسوع مسیح دی دوجی آمد دے ویلے زندہ کیتے جان گے۔ مسیح وچ میرے ساتھیو، جویں کہ اج اس دنیا وچ دو گروپ پائے جاندے نے، دو گروہ پائے جاندے نے، ایک راستبازاں دا تے ایک بدکاراں دا، تے یسوع مسیح دی دوجی آمد دے ویلے وی دو گروہ ہون گے، ایک راستبازاں دا تے دوجا بدکاراں دا۔ یسوع مسیح دی دوجی آمد دے ویلے راستباز آسمان تے چلے جان گے، جبکہ جڑے بدکار ہون گے جنہاں نے توبہ نہیں کیتی ہوئے گی او زندگی تو محروم ہو جان گے۔ جڑے قبراں وچ نے بدکار او تے پے رہن گے، پر جڑے اس ویلے زندہ ہون گے بدکار، او خدا دے جلال نو ویکھدے ہویاں مسیح یسوع دی دوجی آمد دے ویلے او چٹاناں ول پہاڑاں ول بھجن گے، تے کہن گے کہ ساڈے تے ڈگ پو تے سانوں برا دے غضب توں بچا لو۔ مسیح وچ میرے ساتھیو، اج اسی اپنی زندگی دے غور و خوض کریے کہ کدے اسی انہاں لوکاں وچ نہ شامل ہو جائیے جڑے کہ مسیح یسوع دی آمد دی تجلی دے نال ہلاک ہو جان گے۔ سو یاد رکھو، یسوع مسیح بادشاہ بن کے آئے گا اس دنیا وچ۔ سو او سانوں دعویٰ دیندا ہے کہ اسی او دے کول آئیے تے اونوں اپنا نجات دہندہ قبول کریے، او دے تے ایمان رکھیے، کیونکہ اسی ویکھنا کہ یسوع مسیح آسمان تے اس لئی گئے نے تاکہ ساڈے لئی جگہ تیار کرن تے پھر آ کے سانوں اپنے نال لے جان۔ سو یاد رکھو، یسوع مسیح دی دوجی آمد تے ਜਿਹੜਾ ਪਹਿਲਾ ਵਾਕਿਆ ਪੇਸ਼ ਹੋਏਗਾ ਉਹ ਇਹ ਰਾਸਤਬਾਜ਼ਾਂ ਦਾ ਜ਼ਿੰਦਾ ਕੀਤਾ ਜਾਣਾ। ਫਿਰ ਦੂਜਾ ਜਿਹੜਾ ਕੰਮ ਹੋਏਗਾ ਉਹ ਇਹ ਰਾਸਤਬਾਜ਼ਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਹਾਸਲ ਹੋਏਗੀ। ਅਤੇ ਤੀਜਾ ਕੰਮ ਇਹ ਹੋਏਗਾ ਕਿ ਸਰੀਰ ਉਸ ਵੇਲੇ ਹਲਾਕ ਹੋ ਜਾਣਗੇ, ਇਸ ਮਸੀਹ ਦੀ ਆਮਦ ਦੀ ਤਜੱਲੀ ਦੇ ਨਾਲ ਉਹ ਖਤਮ ਹੋ ਜਾਣਗੇ। ਬਦਕਾਰ ਮੁਰਦੇ ਆਪਣੀ ਕਬਰਾਂ ਵਿੱਚ ਪਏ ਰਹਿਣਗੇ, ਜਬਕਿ ਰਾਸਤਬਾਜ਼ ਮਸੀਹ ਯਸੂ ਦੇ ਨਾਲ ਆਸਮਾਨ 'ਤੇ ਚਲੇ ਜਾਣਗੇ। ਸੋ ਇਹ ਤਾਂ ਗੱਲ ਹੈ ਕਿ ਜਦੋਂ ਯਸ ਮਸੀਹ ਆਏਗਾ ਉਦੋਂ ਕੀ ਹੋਏਗਾ। ਆਓ ਅਸੀਂ ਕੁਝ ਦੇਰ ਦੇ ਲਈ ਇਸ ਗੱਲ ਨੂੰ ਵੇਖੀਏ ਕਿ ਯਸ ਮਸੀਹ ਦੇ ਆਉਣ ਦੇ ਬਾਅਦ ਇਸ ਦੁਨੀਆਂ ਦੀ ਕੀ ਹਾਲਤ ਹੋਏਗੀ, ਸ਼ੈਤਾਨ ਦੇ ਨਾਲ ਕੀ ਹੋਏਗਾ, ਖੁਦਾ ਜ਼ਮੀਨ ਨੂੰ ਕਦੋਂ ਨਵਾਂ ਬਣਾਏਗਾ, ਕੀ ਹਜ਼ਾਰ ਸਾਲਾ ਜ਼ਮਾਨੇ ਦੇ ਦੌਰਾਨ ਜ਼ਮੀਨ 'ਤੇ ਕੋਈ ਜ਼ਿੰਦਾ ਹੋਏਗਾ। ਬਾਈਬਲ ਮੁਕੱਦਸ ਯਾਨੀ ਕਿ ਮੁਕਾਸ਼ਵਾ ਦੀ ਕਿਤਾਬ ਸਾਨੂੰ ਇਸ ਗੱਲ ਦੇ ਬਾਰੇ ਕੀ ਤਾਲੀਮ ਦਿੰਦੀ ਹੈ। ਮੁਕਾਸ਼ਵਾ ਦੀ ਕਿਤਾਬ ਦੇ 20 ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ, ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਆਸਮਾਨ ਤੋਂ ਉਤਰਦੇ ਵਿਖਣਾ ਵਾ, ਜਿਹਦੇ ਹੱਥ ਵਿੱਚ ਅਥਾ ਘੜੇ ਦੀ ਚਾਬੀ ਅਤੇ ਵੱਡੀ ਜ਼ੰਜੀਰ ਹੈ। ਉਹਨੇ ਉਸ ਅਜ਼ਦਹਾ ਯਾਨੀ ਪੁਰਾਣੇ ਸੱਪ ਨੂੰ ਜਿਹੜਾ ਅਬਲੀਸ ਅਤੇ ਸ਼ੈਤਾਨ ਹੈ ਪਕੜ ਕੇ ਹਜ਼ਾਰ ਸਾਲ ਦੇ ਲਈ ਬੰਨਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਦੀ ਦੂਜੀ ਆਮਦ ਦੇ ਬਾਅਦ ਇਹ ਜ਼ਮੀਨ ਅਥਾਗੜਾ ਦੇ ਵਾਂਗੂ ਹੋਏਗੀ। ਯਾਦ ਰੱਖੋ, ਇਸ ਤੋਂ ਮੁਰਾਦ ਹੈ ਕਿ ਦੁਨੀਆ ਦੀ ਹਾਲਤ ਫਿਰ ਉਸੇ ਤਰ੍ਹਾਂ ਹੋ ਜਾਏਗੀ ਜਿਵੇਂ ਦੀ ਇਹ ਪਹਿਲੋਂ ਸੀ। ਜਿਵੇਂ ਕਿ ਅਸੀਂ ਪੈਦਾਇਸ਼ ਦੀ ਕਿਤਾਬ ਵਿੱਚ ਪੜ੍ਹਦੇ ਹਾਂ ਪਹਿਲੇ ਬਾਬ ਦੀ 2-3 ਆਇਤਾਂ ਵਿੱਚ, ਕਿ ਜ਼ਮੀਨ ਵੀਰਾਨ ਅਤੇ ਸੁਨਸਾਨ ਸੀ ਅਤੇ ਜ਼ਮੀਨ ਦੇ ਉੱਤੇ ਹਨੇਰਾ ਸੀ। ਤੁਮਸੀ ਵਿੱਚ ਮੇਰੇ ਸਾਥੀਓ, ਯਾਦ ਰੱਖਿਆ ਜੇ ਅਥਾ ਗੜੇ ਤੋਂ ਮੁਰਾਦ ਹੈ ਜ਼ਮੀਨ ਦਾ ਵੀਰਾਨ ਅਤੇ ਸੁਨਸਾਨ ਹੋਣਾ। ਸੋ ਹਜ਼ਾਰ ਸਾਲਾ ਜ਼ਮਾਨੇ ਦੇ ਦੌਰਾਨ ਇਹ ਜ਼ਮੀਨ ਵੀਰਾਨ ਅਤੇ ਸੁਨਸਾਨ ਹੋਏਗੀ ਅਤੇ ਸ਼ੈਤਾਨ ਇਸ ਦੁਨੀਆਂ ਵਿੱਚ ਹੋਏਗਾ, ਜਿਵੇਂ ਕਿ ਲਿਖਿਆ ਕਿ ਜ਼ੰਜੀਰ ਦੇ ਨਾਲ ਉਹਨੂੰ ਬੰਨਿਆ ਗਿਆ। ਯਾਨੀ ਕਿ ਇਸ ਤੋਂ ਮੁਰਾਦ ਹੈ ਅਲਾਮਤੀ ਤੌਰ ਨਾਲ ਉਹ ਬੰਨਿਆ ਹੋਏਗਾ, ਉਹ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕੇਗਾ, ਕਿਉਂਕਿ ਹਰ ਤਰਫ ਮੁਰਦੇ ਹੀ ਮੁਰਦੇ ਪਏ ਹੋਣਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਰਾਸਤਬਾਜ਼ ਅਤੇ ਹਜ਼ਾਰ ਸਾਲਾ ਜ਼ਮਾਨੇ ਦੇ ਦੌਰਾਨ ਆਸਮਾਨ 'ਤੇ ਹੋਣਗੇ, ਪਰ ਜ਼ਮੀਨ 'ਤੇ ਬਦਕਾਰ, ਗੁਨਾਹਗਾਰ ਮੌਤ ਦੀ ਹਾਲਤ ਵਿੱਚ, ਮੁਰਦਾ ਹਾਲਤ ਵਿੱਚ ਹੋਣਗੇ। ਜ਼ਮੀਨ 'ਤੇ ਕੋਈ ਵੀ ਜ਼ਿੰਦਾ ਨਹੀਂ ਹੋਏਗਾ, ਇਹ ਜ਼ਮੀਨ ਵੀਰਾਨ ਅਤੇ ਸੁਨਸਾਨ ਹੋਏਗੀ ਅਤੇ ਸਿਰਫ ਸ਼ੈਤਾਨ ਇਸ ਜ਼ਮੀਨ 'ਤੇ ਇਸ ਦੁਨੀਆਂ ਵਿੱਚ ਹੋਏਗਾ। ਤੁਮਸੀ ਵਿੱਚ ਮੇਰੇ ਸਾਥੀਓ, ਜਦੋਂ ਅਸੀਂ ਇਹਨਾਂ ਗੱਲਾਂ ਨੂੰ ਖੁਦਾ ਦੇ ਕਲਾਮ ਵਿੱਚ ਪੜ੍ਹਦੇ ਹਾਂ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਮਸੀਹ ਦੇ ਤਾਬੇ ਕਰੀਏ, ਆਪਣੇ ਆਪ ਨੂੰ ਮਸੀਹ ਦੇ ਸਪੁਰਦ ਕਰੀਏ, ਤਾਂ ਕਿ ਅਸੀਂ ਮੁਬਾਰਕ ਅਤੇ ਮੁਕੱਦਸ ਲੋਕਾਂ ਵਿੱਚ ਸ਼ਾਮਿਲ ਹੋ ਸਕੀਏ। ਮੁਕਾਸ਼ਵਤ ਕਿਤਾਬ ਦੀ 20 ਬਾਬ ਦੀ 6 ਆਇਤ ਵਿੱਚ ਲਿਖਿਆ ਹੋਇਆ ਹੈ ਕਿ ਮੁਬਾਰਕ ਅਤੇ ਮੁਕੱਦਸੋ ਨੇ ਜਿਹੜੀ ਪਹਿਲੀ ਕਿਆਮਤ ਵਿੱਚ ਸ਼ਰੀਕ ਹੋਣ, ਉਹਨਾਂ 'ਤੇ ਦੂਜੀ ਮੌਤ ਦਾ ਕੋਈ ਅਸਰ ਨਹੀਂ ਹੋਏਗਾ, ਬਲਕਿ ਉਹ ਖੁਦਾ ਅਤੇ ਮਸੀਹ ਦੇ ਕਾਇਨ ਹੋਣਗੇ ਅਤੇ ਉਹਨਾਂ ਦੇ ਨਾਲ ਹਜ਼ਾਰ ਬਰਸ ਦੇ ਲਈ ਬਾਦਸ਼ਾਹੀ ਕਰਨਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਹਜ਼ਾਰ ਸਾਲਾ ਜ਼ਮਾਨੇ ਦੇ ਦੌਰਾਨ ਖੁਦਾ ਸਾਨੂੰ ਸਾਡੇ ਸਾਰੇ ਸਵਾਲਾਂ ਦਾ ਜਵਾਬ ਦੇਵੇਗਾ। ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਾਂਗੇ ਕਿ ਉਹਦਾ ਇਨਸਾਫ, ਉਹਦੀ ਮੁਹੱਬਤ ਹਰ ਇੱਕ ਦੇ ਲਈ ਇੱਕ ਵਰਗੀ ਹੈ, ਉਹ ਕਿਸੇ ਦਾ ਤਰਫਦਾਰ ਨਹੀਂ ਹੈ। ਸੋ ਜਦੋਂ ਆਸਮਾਨੀ ਕਿਤਾਬਾਂ ਖੁੱਲ੍ਹਣਗੀਆਂ, ਜਦੋਂ ਅਸੀਂ ਉਹਨਾਂ ਨੂੰ ਵੇਖਾਂਗੇ, ਅਸੀਂ ਸਮਝ ਜਾਵਾਂਗੇ ਕਿ ਖੁਦਾ ਸਾਡੇ ਨਾਲ ਕਿੰਨੀ ਮੁਹੱਬਤ ਕਰਦਾ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਹਜ਼ਾਰ ਸਾਲਾ ਜ਼ਮਾਨੇ ਦੇ ਦੌਰਾਨ ਰਾਸਤਬਾਜ਼ ਆਸਮਾਨ 'ਤੇ ਹੋਣਗੇ ਅਤੇ ਬਦਕਾਰ ਨਾਰਾਸਤ ਇਸ ਜ਼ਮੀਨ 'ਤੇ ਮੁਰਦਾ ਹਾਲਤ ਵਿੱਚ ਹੋਣਗੇ, ਜਬਕਿ ਹਜ਼ਾਰ ਸਾਲਾ ਜ਼ਮਾਨੇ ਦੇ ਇਖਤਤਾਮ 'ਤੇ ਜਦੋਂ ਖਤਮ ਹੋ ਜਾਏਗਾ ਇਹ ਸਾਲ, ਫਿਰ ਕੀ ਹੋਏਗਾ, ਬਦਕਾਰ ਜ਼ਿੰਦਾ ਕੀਤੇ ਜਾਣਗੇ ਅਤੇ ਉਹ ਕਿਉਂ ਜ਼ਿੰਦਾ ਕੀਤੇ ਜਾਣਗੇ, ਸਜ਼ਾ ਦੇ ਲਈ ਜ਼ਿੰਦਾ ਕੀਤੇ ਜਾਣਗੇ। ਮੁਕਾਸ਼ਵਤ ਕਿਤਾਬ ਦੀ 20 ਬਾਬ ਦੀ 8 ਆਇਤ ਵਿੱਚ ਲਿਖਿਆ ਹੈ, ਉਹਨਾਂ ਦਾ ਸ਼ੁਮਾਰ ਸਮੁੰਦਰ ਦੀ ਰੇਤ ਦੇ ਬਰਾਬਰ ਹੋਏਗਾ, ਉਹ ਯਰੂਸ਼ਲਮ ਨੂੰ ਘੇਰ ਲੈਣਗੇ ਅਤੇ ਉਹਦੇ 'ਤੇ ਹਮਲਾਵਰ ਹੋਣਗੇ। ਮੁਕਾਸ਼ਵਤ ਕਿਤਾਬ ਦੇ 21 ਬਾਬ ਵਿੱਚ ਅਸੀਂ ਪੜ੍ਹਦੇ ਹਾਂ ਕਿ ਖੁਦਾ ਦਾ ਮੁਕੱਦਸ ਸ਼ਹਿਰ ਨੇ ਯਰੂਸ਼ਲਮ ਖੁਦਾ ਅਤੇ ਉਹਦੇ ਲੋਕਾਂ ਦੇ ਲਈ। ਸਾਥੀਓ, ਖੁਦਾਮਦ ਖੁਦਾ ਗੁਨਾਹ ਨੂੰ, ਮੌਤ ਨੂੰ, ਦੁੱਖ ਦਰਦ ਨੂੰ ਖਤਮ ਕਰ ਦੇਵੇਗਾ ਅਤੇ ਸਭ ਕੁਝ ਨਵਾਂ ਬਣਾ ਦੇਵੇਗਾ। ਮੁਕਾਸ਼ਵਤ ਕਿਤਾਬ ਦੇ 20 ਬਾਬ ਦੇ 3 ਆਇਤ ਵਿੱਚ ਲਿਖਿਆ ਹੈ, ਫਿਰ ਮੈਂ ਤਖ਼ਤ 'ਤੇ ਕਿਸੇ ਨੂੰ ਬੁਲੰਦ ਆਵਾਜ਼ ਨਾਲ ਇਹ ਕਹਿੰਦੇ ਹੋਇਆ ਸੁਣਿਆ ਕਿ ਵੇਖ, ਖੁਦਾ ਦਾ ਖੈਮਾ ਲੋਕਾਂ ਦੇ ਦਰਮਿਆਨ ਹੈ ਅਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਯਾਨੀ ਕਿ ਉਹਨਾਂ ਦੇ ਨਾਲ ਰਹੇਗਾ ਅਤੇ ਉਹਦੇ ਲੋਕ ਹੋਣਗੇ ਅਤੇ ਖੁਦਾ ਆਪ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦਾ ਖੁਦਾ ਹੋਏਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਬਦਕਾਰ, ਸਰੀਰ, ਗੁਨਾਹਗਾਰ ਆਸਮਾਨ ਦੀ ਅੱਗ ਦੇ ਨਾਲ ਖਤਮ ਹੋ ਜਾਣਗੇ, ਜਲ ਜਾਣਗੇ, ਜਬਕਿ ਰਾਸਤਬਾਜ਼ ਅਬਦੁਲਾਬਾਦ ਖੁਦਾ ਆਪਣੇ ਖੁਦਾ ਦੇ ਨਾਲ ਰਹਿਣਗੇ। ਸੋ ਖੁਦਾ ਦੇ ਫੈਸਲੇ ਰਾਸਤ ਨੇ ਅਤੇ ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੋਬਤ ਚਾਹੁੰਦਾ। ਇਸ ਲਈ ਮਸੀਹ ਵਿੱਚ ਮੇਰੇ ਸਾਥੀਓ, ਖੁਦਾਮਦ ਖੁਦਾ ਸਾਡੇ ਨਾਲ ਪਿਆਰ ਕਰਦਾ ਹੈ, ਸਾਡੇ ਨਾਲ ਮੁਹੱਬਤ ਕਰਦਾ ਹੈ ਅਤੇ ਉਹ ਇਹ ਚਾਹੁੰਦਾ ਹੈ ਕਿ ਅਸੀਂ ਉਹਦੇ ਨਾਲ ਰਹੀਏ ਅਤੇ ਉਹਦੇ ਨਾਂ ਨੂੰ ਇੱਜ਼ਤ ਅਤੇ ਜਲਾਲ ਦੇਈਏ। ਸੋ ਅੱਜ ਅਸਾਂ ਖੁਦਾ ਦੇ ਕਲਾਮ 'ਚੋਂ ਹਜ਼ਾਰ ਸਾਲਾ ਜ਼ਮਾਨੇ ਦੇ ਬਾਰੇ ਸਿੱਖਿਆ ਸੁਣੀਆਂ ਤੇ ਇਸ ਗੱਲ ਨੂੰ ਜਾਣੀਆਂ ਕਿ ਖੁਦਾ ਆਉਂਦੀ ਹੈ ਤੇ ਯਿਸੂ ਮਸੀਹ ਦੀ ਦੂਜੀ ਆਮਦ ਤੇ ਹਜ਼ਾਰ ਸਾਲਾ ਜ਼ਮਾਨਾ ਸ਼ੁਰੂ ਹੋਏਗਾ ਤੇ ਜਦੋਂ ਹਜ਼ਾਰ ਸਾਲਾ ਜ਼ਮਾਨਾ ਸ਼ੁਰੂ ਹੋਏਗਾ ਰਾਸਤਬਾਜ਼ ਲੋਕ ਤੇ ਆਸਮਾਨ ਤੇ ਹੋਣਗੇ ਪਰ ਬਦਕਾਰ ਇਸ ਜ਼ਮੀਨ ਤੇ ਮੁਰਦਾ ਹਾਲਤ ਵਿੱਚ ਹੋਣਗੇ। ਜਦੋਂ ਹਜ਼ਾਰ ਸਾਲਾ ਜ਼ਮਾਨਾ ਖਤਮ ਹੋਏਗਾ ਉਸ ਵੇਲੇ ਬਦਕਾਰ ਜ਼ਿੰਦਾ ਕੀਤੇ ਜਾਣਗੇ ਤਾਂ ਕਿ ਗੁਨਾਹ ਦੀ ਸਜ਼ਾ ਪਾ ਸਕਣ। ਸੋ ਖੁਦਾ ਨੇ ਸਾਡੇ ਵਾਸਤੇ ਆਸਮਾਨੀ ਬਾਦਸ਼ਾਹੀ ਕਾਇਮ ਕੀਤੀ ਹੈ ਤਾਂ ਕਿ ਅਸੀਂ ਉਹਦੇ ਵਿੱਚ ਜਾ ਸਕੀਏ ਤੇ ਅਬਦੁੱਲਾਬਾਦ ਉਹਦੇ ਨਾਲ ਰਹਿ ਸਕੀਏ। ਸੋ ਖੁਦਾ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾਏ ਤੇ ਖੁਦਾ ਸਾਡੇ ਤੇ ਫਜ਼ਲ ਕਰੇ ਕਿ ਅਸੀਂ ਉਸ ਬਾਦਸ਼ਾਹੀ ਵਿੱਚ ਜਾਣ ਵਾਲੇ ਬਣੀਏ ਜਿਹੜੇ ਕਿ ਖੁਦਾ ਨੇ ਸਾਡੇ ਸਾਰਿਆਂ ਵਾਸਤੇ ਤਿਆਰ ਕੀਤੀ ਹੈ। ਖੁਦਾ ਸਾਨੂੰ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇਵੇ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।